जब जब होए अरिष्ट अपारा, तब तब दे धरत अवतारा। गुरु गोबिंद सिंह जी महाराज का यह अगम्मी ख्याल, जब सृष्टि विच अरिष्ट हो जाता है, अनर्थ हो जाता है, जीवन लक्ष्य सिर्फ दुनिया रह जाती है, दीन नहीं, जीवन मनोरथ सिर्फ विकार रह जाता है, सदाचार नहीं, जिंदगी दी मंजिल ही लोभ बन जाती है, जिस तक के मनुख कदी पहुंचता नहीं, तो उस हालत विच सृष्टि औगुणा दी क्रूपता नाल भर जाती है, गुणा दे स्वप्न तो खाली हो जाती है। ऐसे हालात विच धन गुरु गोबिंद सिंह जी महाराज फरमान कर देने, जब जब होए अरिष्ट अपारा, तब तब देहे धरत अवतारा। इसनों महान कवि और संत कवि तुलसी ने भी अपने ढंग नाल बयान किया, जब जब होए धर्म की हानि, बाढ़े असुर अभम अभिमानी, बाढ़े असुर अधम अभिमानी, तब तब विबद धर प्रभु शरीरा, हरे कृपा निध सज्जन पीरा। जद भी इतनी पीड़ा, इतना दुख संताप पृथ्वी झेलती है, पृथ्वी तो झेलन तो मुराद है पृथ्वी दे मनुख झेल देने, मनुख दा दुराचार, मनुख दा लोभ, मनुख दियां वासनावां पशुआं नूं प्रभावित नहीं कर दियां, मनुख अपने विचार तो मनुखां नूं ही प्रभावित करदा है, और सारिया दे विचार दे दुराचार होवे तो मनुखी दुनिया दे सिवाय टकराव तो होर कुछ भी नहीं आउंदा। पशु ते सुख दे जी रहे ने, पशु दे लोभ नहीं है, पशु दे इंज कह लईए काम भी नहीं है, शरीर दी अधिक शक्ति काम बनदी है सिर्फ उसकी लोड़, प्राकृतिक लोड़। पशु दे अहंकार भी नहीं है, अपनी मैं नू, अपने अहंग नू किसी थां ते भी प्रदर्शित नहीं करना चाहता, वो सुख दे है, मनुख सियाणा है, उनु पता है कि मैं हां, और मनुख नू ए भी पता है कि मेरा जन्म होया है, और मनुख नू ए भी पता है कि मौत भी आवेगी। जद इना सारिया गल्लां तो पशु वांझ हुआ है, उनु कोई पता नहीं कि मेरा जन्म होया है, उनु कोई पता नहीं कि मेरा मरण भी होवेगा। इसी जानकारी ने, इसी सियाणप ने, इसी बौद्धिक बल ने मनुख नू दुराचारी बनाया, लोभी बनाया। दरअसल इस बौद्धिक बल दे दीवे नाल इन्हें अपना हिरदे दा घर रोशन करना सी, पर इसने इसे दीवे नाल अपना घर जलाया, खाक कीता। जद कोई इस दीवे नाल अपने मकान नू जलांदा है, और बहुगिणती विच मनुखता इसे ढंग नाल जीण लग पए, अपना ही घर साड़ना है, अपने घर नू अग लानी है, तो ऐसे समय संसार जो शोलियां दा रूप धारण कर लेंदा है, कोई अवतार आउंदा है, कोई परमात्मा दी शक्ति लेके, कोई परमात्मा दी प्रेरणा लेके, कोई परमात्मा दा संदेशा लेके। धन गुरु गोबिंद सिंह जी महाराज उना अनंत अवतारी पुरुषां दे चों अपना एक खास स्थान रखदे ने। गुरु नानक दी दसवीं जोत हेमकुंड दे तपीश्वर। खास खूबी यह है कि इस महापुरुष ने, जगत गुरु गोबिंद सिंह जी महाराज ने अपनी कथा आप लिखी है। ऐसा लगता है कि सतगुरु दे मन विच बार बार एक ख्याल सी, किधरे कोई श्रद्धालु, किधरे कोई भगत, किधरे कोई मेरे नाल बहुता प्यार करने वाला ਕਲਮ ਚੁੱਕ ਕੇ ਮੇਰੀ ਕਥਾ ਲਿਖਣ ਲੱਗੇ ਔਰ ਲਿਖਦਿਆਂ ਮੈਨੂੰ ਕਿਧਰੇ ਪਰਮਾਤਮਾ ਕਹਿ ਬੈਠੇ, ਮੈਨੂੰ ਕਿਧਰੇ ਈਸ਼ਵਰ ਕਹਿ ਬੈਠੇ, ਇਹ ਸਭ ਮੇਰੇ ਕੀਤੇ ਕਿਤਾਏ ਤੇ ਪਾਣੀ ਫੇਰਨਾ ਹੋਵੇਗਾ। ਇਸੇ ਖਿਆਲ ਨੂੰ ਮੁੱਖ ਰੱਖ ਕੇ ਜਾਪਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਕਥਾ ਆਪ ਲਿਖੀ ਹੈ ਔਰ ਆਪਣੇ ਆਉਣ ਦਾ ਸਿਧਾਂਤ ਦੱਸ ਦਿੱਤਾ ਹੈ, ਆਪਣੇ ਆਉਣ ਦਾ ਕਾਰਨ ਦੱਸ ਦਿੱਤਾ ਹੈ ਔਰ ਆਪਣੇ ਆਉਣ ਤੋਂ ਪਹਿਲੀ ਦੀ ਜਿਹੜੀ ਅਵਸਥਾ ਹੈ ਉਸਨੂੰ ਵੀ ਬਿਆਨ ਕਰ ਦਿੱਤਾ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੀ ਮਹਾਨ ਹਸਤੀ ਨੇ, ਉਹ ਕਲਮ ਦੇ ਧਨੀ ਨੇ ਔਰ ਉਹ ਸ਼ਸਤਰਾਂ ਦੇ ਵੀ ਧਨੀ ਨੇ, ਉਹ ਜ਼ਬਾਨ ਦੇ ਧਨੀ ਨੇ, ਉਹ ਦਿਮਾਗ ਦੇ ਵੀ ਧਨੀ ਨੇ, ਉਹ ਧਰਮ ਦੇ ਮਹਾਨ ਗਿਆਤਾ ਨੇ, ਪਰ ਉਹ ਰਾਜਨੀਤੀ ਦੇ ਮਹਾਪੰਡਿਤ ਨੇ ਔਰ ਮਹਾਨ ਸਮਾਜ ਸੁਧਾਰਕ। ਜ਼ਿੰਦਗੀ ਬਹੁ ਪੱਖੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ, ਸ਼ਾਇਦ ਇਸੇ ਵਾਸਤੇ ਹੀ ਮਹਾਨ ਉਰਦੂ ਦੇ ਸ਼ਾਇਰ ਅਲਾ ਯਾਰ ਖਾਨ ਨੇ ਕਹਿ ਦਿੱਤਾ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮੰਝਧਾਰ ਕੋ ਯਾ ਲਹਿਰ ਕੋ ਦੇਖੇ। ਇਸ ਨਿੱਕੀ ਜਿਹੀਆਂ ਅੱਖ ਨਾਲ ਮੈਂ ਸਾਗਰ ਦਾ ਤੱਟ ਵੇਖਾਂ, ਲਹਿਰਾਂ ਦੇ ਉਛਾਲ ਵੇਖਾਂ, ਗਹਿਰਾਈ ਨੂੰ ਵੇਖਾਂ, ਅਥਾਹ ਹੈ ਸਾਗਰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜ਼ਿੰਦਗੀ ਚ ਕੁਛ ਉਛਾਲ ਵੀ ਹੈ ਔਰ ਜੀਵਨ ਦੇ ਚ ਕੁਛ ਤੱਟ ਵੀ ਨੇ, ਪਰ ਬੜੀਆਂ ਗਹਿਰਾਈਆਂ ਨੇ। ਉਪਰੋਂ ਉਪਰੋਂ ਦੇਖੀਏ ਤੋ ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਜਵਾਰ ਭਾਟਾ ਹੈ, ਜੈਸੇ ਸਾਗਰ ਵਿੱਚ ਜਵਾਰ ਭਾਟਾ ਸੀ ਉਪਰੋਂ ਉਪਰੋਂ ਦੇਖਦੇ ਹਾਂ। ਪਰ ਜੈਸੇ ਜੈਸੇ ਸਾਗਰ ਦੇ ਗਹਿਰੇ ਤਲ ਦੇ ਚਲੇ ਜਾਈਏ, ਸ਼ਾਂਤੀ ਹੈ, ਠਹਿਰਾਓ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਉਪਰੋਂ ਉਪਰੋਂ ਦੇਖੀਏ ਤੋ ਬੜੀ ਭੱਜ ਦੌੜ ਹੈ, ਬੜਾ ਜਵਾਰ ਹੈ, ਲੇਕਿਨ ਗਹਿਰਾਈ ਵਿੱਚ ਜਾਈਏ ਇੱਕ ਸਮਾਧੀ ਲੀਨ ਆਤਮਾ ਹੈ, ਅੱਠੇ ਪੈਰ ਪ੍ਰਭੂ ਨਾਲ ਜੁੜੀ ਹੋਈ ਆਤਮਾ ਹੈ, ਪਰਮ ਆਨੰਦ ਮਾਣਦੀ ਹੋਈ ਇੱਕ ਆਤਮਾ ਹੈ। ਪਰ ਬਾਹਰੋਂ ਵੇਖੀਏ ਤੋ ਜਵਾਰ ਹੈ, ਅੰਦਰੋਂ ਵੇਖੀਏ ਤੋ ਸ਼ਾਂਤੀ ਹੈ, ਬਾਹਰੋਂ ਵੇਖੀਏ ਤੇ ਕ੍ਰਾਂਤੀ ਹੈ, ਗਹਿਰੇ ਜਾਤ ਮਾਰ ਕੇ ਦੇਖੀਏ ਤੋ ਸ਼ਾਂਤੀ ਹੈ। ਜਿਨ੍ਹਾਂ ਜਿਨ੍ਹਾਂ ਨੇ ਸਿਰਫ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਾਹਰੋਂ ਵੇਖਿਆ, ਬਾਹਰ ਦੀ ਇਸ ਕਿਰਿਆ ਨਾਲ ਸਾਡੇ ਦੇਸ਼ ਦੇ ਕੁਝ ਸਾਧੂ ਸੰਤ ਸਹਿਮਤ ਨਾ ਹੋ ਸਕੇ। ਇੱਕ ਐਸਾ ਸੰਤ ਤਲਵਾਰ ਚੁੱਕ ਲਈ, ਇੱਕ ਐਸਾ ਮਹਿਰਿਸ਼ੀ ਤੀਰ ਕਮਾਨ ਚੁੱਕ ਲਈ, ਇੱਕ ਐਸਾ ਗੁਰੂ ਹੱਥ ਵਿੱਚ ਬੰਦੂਕ ਹੈ, ਇੱਕ ਐਸਾ ਆਤਮਦਰਸ਼ੀ ਹੱਥ ਤੇ ਬਾਜ਼ ਹੈ ਔਰ ਇੱਕ ਐਸਾ ਤਿਆਗੀ ਹੈ ਕਿ ਸੋਨੇ ਦੀ ਕਲਗੀ ਮੋਤੀਆਂ ਨਾਲ ਜੜਤ ਸਿਰ ਤੇ ਧਾਰਨ ਕਰ ਰੱਖੀ ਹੈ, ਗਲੇ ਵਿੱਚ ਮੋਤੀ ਤੇ ਹੀਰਿਆਂ ਦੀ ਮਾਲਾ, ਜ਼ਰੀ ਦੇ ਕੱਪੜੇ, ਬੇਸ਼ਕੀਮਤੀ ਪੈਰਾਂ ਦਾ ਜੋੜਾ, ਇਹ ਸਭ ਕੁਛ ਦੇਖ ਕੇ ਭਰਮ ਵਿੱਚ ਪੈ ਜਾਣਾ ਕੁਦਰਤੀ ਗੱਲ ਹੈ ਕਿ ਇਸ ਮਹਾਂਪੁਰਸ਼ ਦੇ ਗਹਿਰਾਈ ਵਿੱਚ ਕੋਈ ਸਮਾਧੀ ਹੋਵੇਗੀ, ਸ਼ਾਂਤੀ ਹੋਵੇਗੀ, ਸਾਹਿਤ ਹੋਵੇਗਾ, ਗਿਆਨ ਹੋਵੇਗਾ, ਵਿਗਿਆਨ ਹੋਵੇਗਾ ਜਾਂ ਕਲਾ ਦਾ ਭਰਪੂਰ ਖਜ਼ਾਨਾ ਹੋਵੇਗਾ। ਵਾਕਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਐਸੇ ਮਹਾਂਪੁਰਸ਼ ਨੇ ਬਕੌਲੇ ਭਾਈ ਨੰਦ ਲਾਲ, ਬਾਹਰੋਂ ਵੇਖੀਏ ਬਾਦਸ਼ਾਹ ਨੇ, ਅੰਦਰੋਂ ਵੇਖੀਏ ਦਰਵੇਸ਼ ਨੇ। ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਕਲਮ ਰੱਬੀ ਨਗਮੇ ਉਗਲਦੀ ਹੈ ਪਰ ਤੀਰ ਕਮਾਨ ਬੰਦੂਕ ਗਰੀਬ ਦੀ ਰੱਖਿਆ ਕਰਦੀ ਹੈ। ਕਲਮ ਤੋਂ ਉਹ ਜਿੱਥੇ ਅਕਾਲ ਉਸਤਤ ਲਿਖਦੇ ਨੇ ਔਰ ਇਸ ਤੋਂ ਇਲਾਵਾ ਭਗਵਤੀ ਦੀ ਵਾਰ ਲਿਖਦੇ ਨੇ, ਜ਼ਫਰਨਾਮਾ ਜੈਸਾ ایک مہان با کمال صاحب دی رچنا کر دینے، اتھے اسی مہان اگمی کلم نال وہ اپنی کتھا بھی لکھ دینے، اپنا جیون بھی لکھ دینے۔ دھن گرو گوبند سنگھ جی مہاراج اس کتھا نو اس پرکار آرمب کر دینے، اب میں اپنی کتھا بکھانو تب سادھت جہیں بدھ موہے آنو، میں جس طرح ہیم کنڈ پربت تے تپ کر رہا سی اور تپ کردیاں کردیاں کس طرح مینو گرو تیغ بہادر صاحب جی مہاراج دے گھر لیندا گیا، کس طرح میں گجری دی ککھ تو پرگٹ ہویا، اس ساری گھٹنا نو اس سارے جیون برتانت نو گرو گوبند سنگھ جی مہاراج انج بیان کردے نے، ہیم کنٹ پربت ہے جہاں سپت سنگھ سوبت ہے تہاں، جتھے ست وڈیاں وڈیاں چوٹیاں نے اور انا ست چوٹیاں دے وچکار جتھے ایک مہان سروور ہے، ہم دا سروور برف دا سروور، ہر وقت ہی اوپر برف برف، تھلے پانی اوپر برف، ایسا جو سروور ہے ہیم کنڈ پربت ہے جہاں سپت سرنگ سوبھت ہے تہاں، سپت سرنگ تے نام کہاوا پنڈ راج جہیں جوگ کماوا، اس علاقے دا نام ہیم کنڈ سپت سرنگ ست چوٹیاں والا، جس دے نیڑے بیٹھ کے پانڈواں نے یوگ سادھنا کی تھی، پرماتمہ نال جڑن دی کوشش کی تھی، پرماتمہ نو پراپت کرن دی کوشش کرتی ہے، ستگر کہندنے اس دے نکٹ تے ہم ادھک تپسیا سادھی مہا کال کال کا ارادھی، اتھے ہی بیٹھ کے ایسی گھور تپسیا کی تھی، اور جو کال داوی کال ہے مہا کال کال کا، او جو مہا کال ہے کال داوی کال ہے، اس مہاکال دی آرادھنا کی تھی، اس مہاکال دا چنتن کی تھا، پر اے چنتن اتنی گہرائی نال چلیا، اے بد کرت تپسیا بھیو دویتے ایک روپ ہوئے گئے، اے تپسیا اتنی گہری ہوئی میں مٹ گیا تم پرگٹ ہو گیا، اے آرادھنا اتنی گہری ہوئی دبدا مٹ گئی ایک بچ گیا، ایک روپ ہو گیا سی، ایکو برہم دتیا ناستی، جو سوئم ایک دا روپ ہو جاندہ ہے اسنو پھر ایک دکھائی دیندہ ہے، وہ بول بھی ایک دے بولدا ہے، وہ سندا بھی ایک نو ہے، وہ دی سوچ دے چ بھی ایک ہوندا ہے، اس دے وچاراں دے پرواہ دے چ بھی ایک ہوندا ہے، وہ دی کتھنی دے چ ایک، وہ دی رہنی دے چ ایک، وہ دی کرنی دے چ ایک، اس طرح سدگر کہندے نے کہ اسی دو تو ایک روپ ہو گئے، ایک پرماتما ایک میں، ہن میں نہیں رہا ہن پرماتما، تات مات مر الک ارادھا بوبد جوگ سادھنا سادھا، میری ماتا نے میرے پتا نے گھور ارادھنا کی تھی، اندازن 26 سال دھن گرو تیغ بہادر صاحب جی مہاراج بابے بکالے دے بھورے وچ رہے، گور سادھنا کر دے، سادھنا سفل ہوئے مدد وچ رہے، جگت ماتا گجری جی آپ جی دی سپتنی، اے گور سادھنا اے تپسیا سرے چڑی، تن جو کری الک کی سیوا، او جو نہ لکھے جان والا پریپورن پرماتما ہے، گرو تیغ بہادر صاحب جی مہاراج نے سمرن دوارا جد اس دی مہان سیوا کی تھی، تن جو کری الک کی سیوا تانتے بھے پرسن گرو دیوا، ਪ੍ਰਸੰਨਤਾ ਦੇ ਪਾਤਰ ਬਣ ਗਏ। ਅਕਾਲ ਪੁਰਖ ਦੀ ਸਾਰੀ ਪ੍ਰਸੰਨਤਾ ਝੋਲੀ ਵਿੱਚ ਆਣ ਪਈ ਔਰ ਇੰਜ ਲੱਗਦਾ ਹੈ ਜੈਸੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਇਹ ਆਖਿਆ ਹੋਵੇ, ਹੇ ਪਰਮ ਪਿਤਾ, ਹੇ ਪਰਿਪੂਰਨ ਪਰਮਾਤਮਾ, ਕੋਈ ਰਾਜਯੋਗੀ, ਕੋਈ ਦੁਸ਼ਟ ਦਮਨ ਸਾਡੇ ਘਰ ਭੇਜੋ, ਇਹ ਸ਼ਾਇਦ ਮੰਗ ਰਹੀ ਹੋਵੇਗੀ। ਦੇਸ਼ ਦੇ ਹਾਲਾਤ ਐਸੇ ਸਨ, ਮਜ਼ਲੂਮ ਪੈਰਾਂ ਥੱਲੇ ਲਿਤਾੜਿਆ ਜਾ ਰਿਹਾ ਸੀ। ਧਰਮ ਮੰਦਰਾਂ ਦੀ ਬੇਹੁਰਮਤੀ, ਧਰਮ ਗ੍ਰੰਥਾਂ ਦੀ ਬੇਅਦਬੀ, ਅਬਲਾ ਚੀਖ ਰਹੀ ਸੀ ਔਰ ਵਿਦੇਸ਼ਾਂ ਦੇ ਬਾਜ਼ਾਰਾਂ ਚ ਟਕੇ ਟਕੇ ਚ ਵਿਕ ਰਹੀ ਸੀ। ਹਾਲਾਤ ਇਸ ਦੇਸ਼ ਦੇ ਐਸੇ ਸਨ ਔਰ ਖਾਸ ਕਰਕੇ ਉਸ ਸਮੇਂ ਵੀ ਕਸ਼ਮੀਰ ਜੋ ਜੰਨਤ ਆਖਿਆ ਜਾਂਦਾ ਹੈ ਦੋਜ਼ਖ ਬਣਿਆ ਹੋਇਆ ਸੀ। ਬਕੌਲੇ ਨੂਰ ਜਹਾਂ ਉਹ ਤੇ ਜੰਨਤ ਹੈ, ਅਗਰ ਫਿਰਦੌਸ ਬਰਰੂ ਵੇ ਜ਼ਮੀਂ ਅਸਤੋ ਹਮੀ ਅਸਤੋ ਹਮੀ ਅਸਤੋ ਹਮੀ ਅਸਤੋ, ਅਗਰ ਕੋਈ ਜ਼ਮੀਨ ਦਿੱਤੇ ਫਿਰਦੌਸ ਜੰਨਤ ਹੈ ਤੋ ਇਹੀ ਹੈ, ਇਹੀ ਹੈ, ਇਹੀ ਹੈ। ਲੇਕਿਨ ਕਸ਼ਮੀਰ ਦੇ ਪੰਡਤਾਂ ਲਈ ਤੇ ਦੋਜ਼ਖ ਬਣ ਚੁੱਕਿਆ ਸੀ, ਕਸ਼ਮੀਰ ਦੇ ਬ੍ਰਾਹਮਣਾਂ ਲਈ ਉਹ ਦੋਜ਼ਖ ਬਣ ਗਿਆ ਸੀ, ਉਹ ਘੋਰ ਅਗਨੀ ਬਣ ਚੁੱਕਿਆ ਸੀ। ਇਹੀ ਸਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਅੱਗੋਂ ਅਨੰਦਪੁਰ ਸਾਹਿਬ ਵਿੱਚ ਫਰਿਆਦ ਲੈ ਕੇ ਆਏ ਸਨ। ਇਹ ਸਾਰਾ ਦ੍ਰਿਸ਼ ਪਹਿਲੇ ਤੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਪਤਾ ਹੈ ਐਸਾ ਹੋਣਾ ਹੈ। ਤਦੀ ਉਹਨਾਂ ਨੇ ਦੁਸ਼ਟ ਦਮਨ ਦੀ ਆਪਣੇ ਘਰ ਵਿੱਚ ਮੰਗ ਕੀਤੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ, ਤਿੰਨ ਪ੍ਰਭ ਜਬ ਆਇਸ ਮੋਹੇ ਦੀਆ, ਫਿਰ ਮੈਨੂੰ ਪਰਮਾਤਮਾ ਨੇ ਆਦੇਸ਼ ਕੀਤਾ, ਹੁਕਮ ਕੀਤਾ, ਆਗਿਆ ਕੀਤੀ। ਤਿੰਨ ਪ੍ਰਭ ਜਬ ਆਇਸ ਮੋਹੇ ਦੀਆ ਤਬ ਹਮ ਜਨਮ ਕਲੂ ਮੈਂ ਲਿਆ, ਫਿਰ ਸਾਡਾ ਜਨਮ ਹੋਇਆ ਇਸ ਕਲਯੁਗ ਦੇ ਵਿੱਚ, ਫਿਰ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਘਰ ਆਏ। ਇਹ ਕਥਾ ਇਸ ਗੱਲ ਨੂੰ ਵੀ ਪ੍ਰਗਟ ਕਰਦੀ ਹੈ ਕਿ ਕਿਸੇ ਪਰਮ ਆਤਮਾ, ਕਿਸੇ ਪਰਮ ਪੁਰਖ ਨੂੰ ਆਪਣੇ ਘਰ ਵਿੱਚ ਪ੍ਰਗਟ ਹੋਣ ਲਈ ਘਰ ਦਾ ਵਾਤਾਵਰਣ ਵੈਸਾ ਹੀ ਬਣਾਉਣਾ ਪੈਂਦਾ ਹੈ, ਘਰ ਦਾ ਮਾਹੌਲ ਵੈਸਾ ਹੀ ਬਣਾਉਣਾ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ, ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਉਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਮਹਾਰਾਜ ਕਹਿੰਦੇ ਮੈਂ ਦੇਖ ਕੇ ਹੈਰਾਨ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਿ ਕਲਯੁਗ ਦੇ ਅੰਦਰ, ਇਸ ਦੌਰ ਦੇ ਅੰਦਰ ਘਰ ਵਿੱਚ ਪੁੱਤਰਾਂ ਦਾ ਜਨਮ ਨਹੀਂ ਹੋ ਰਿਹਾ, ਜਿਨ ਭੂਤਾਂ ਦਾ ਜਨਮ ਹੋ ਰਿਹਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਧੀ ਵੀ ਜਿਨ ਬਹੁਤ ਹੈ, ਪੁੱਤਰ ਵੀ ਜਿਨ ਬਹੁਤ ਹੈ ਔਰ ਇਸ ਤਰ੍ਹਾਂ ਘਰ ਭੂਤਖਾਨੇ ਬਣਦੇ ਜਾ ਰਹੇ, ਘਰ ਘਰ ਵਿੱਚ ਮਨੁੱਖ ਨਹੀਂ ਰਹੇ ਭੂਤ ਰਹਿ ਰਹੇ ਨੇ। ਭਗਤ ਕਬੀਰ ਵੀ ਇਸ ਨਾਲ ਸਹਿਮਤ ਨੇ। ਕਬੀਰ ਜੀ ਕਹਿੰਦੇ ਨੇ, ਕਬੀਰ ਜੈ ਘਰ ਸਾਧ ਨਾ ਸੇਵੀਏ, ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰਖੇ ਬਹੁਤ ਬਸੇ ਤਿੰਨ ਮਾਰੇ। ਹੁਣ ਘਰ ਵਿੱਚ ਹਰੀ ਨਹੀਂ ਹੈ, ਘਰ ਵਿੱਚ ਭਗਵਾਨ ਨਹੀਂ ਹੈ ਤੋ ਘਰ ਵਿੱਚ ਸ਼ੈਤਾਨ ਆ ਜਾਏਗਾ, ਜੇ ਘਰ ਵਿੱਚ ਚਾਨਣਾ ਨਹੀਂ ਹੈ ਤੋ ਘਰ ਵਿੱਚ ਹਨੇਰਾ ਆ ਜਾਏਗਾ, ਜੇ ਘਰ ਵਿੱਚ ਨੇਕ ਔਲਾਦ ਨਹੀਂ ਤੋ ਕੁਦਰਤੀ ਗੱਲ ਹੈ ਬੁਰੀ ਔਲਾਦ। ਹਰ ਵਕਤ ਮਾੜੀ ਸੋਚਣੀ ਔਰ ਜਦ ਪਰਿਵਾਰਕ ਜੀਵਨ, ਗ੍ਰਸਤ ਜੀਵਨ ਭ੍ਰਸ਼ਟ ਹੋ ਜਾਂਦਾ ਹੈ, ਸਿਰਫ ਸਰੀਰ ਦੀ ਕਸ਼ਿਸ਼ ਦੇ ਤਲ ਤੇ ਰੁਕ ਜਾਂਦਾ ਹੈ, ਉਸ ਘਰ ਵਿੱਚ ਜਿਹੜੀ ਔਲਾਦ ਆਉਂਦੀ ਹੈ ਉਹ ਜਿਨ ਭੂਤ ਹੀ ਆਉਂਦੇ ਨੇ, ਉਹਨਾਂ ਤੇ ਮਾਣ ਨਹੀਂ ਕੀਤਾ ਜਾ ਸਕਦਾ। ਗੁਲਾਬ ਦੇ ਫੁੱਲ ਉਗਾਉਣ ਲਈ ਜਿਸੇ ਧਰਤੀ ਦਾ ਵਾਤਾਵਰਣ ਮਾਹੌਲ ਬਣਾਉਣਾ ਪੈਂਦਾ ਹੈ, ਕੋਮਲ ਬਣਾਉਣੀ ਪੈਂਦੀ ਹੈ, ਧਰਤੀ ਨੂੰ ਸਵਾਰਨਾ ਪੈਂਦਾ ਹੈ ਕਿਸੇ ਪਰਮ ਪੁਰਖ ਨੂੰ ਆਪਣੇ ਘਰ ਵਿੱਚ ਪ੍ਰਗਟ ਹੋਣ ਲਈ, ਆਪਣੀ ਕੋਖ ਵੈਸੀ ਬਣਾਉਣੀ ਪੈਂਦੀ ਹੈ, ਆਪਣਾ ਜਿਸਮ ਵੈਸਾ ਬਣਾਉਣਾ ਪੈਂਦਾ ਹੈ। اپنا من ویسا بنانا پیندا ہے اور اس دے آون دی اپنے ڈھنگ نال تیاری کرنی پیندی ہے. اگر اے تیاری نہ ہوئے تو گھر وچ نیک پرشاں دا جنم بند ہو جاندا ہے, جیسے کہ اس موجودہ دور وچ ہے اور جس دی تصویر کشی کردے نے دھن گرو نانک دیو جی مہاراج کہ کلی اندر نانکا جنہ دا اوتار پت جنورا دھی جنوری جورو جنہ دا سکدار. مہاراج کہنے تین پرب جب آئس موہے دیا تب ہم جنم کلو میں لیا چتنا بھیو ہمرو آون کے چبھی رہی سوت پرب چرنن میں. ہیم کنڈ تو آن لی میرا چت نہیں کردا سی, کیوں سرت پربھو دے نام دے چڑی ہوئی ایک روپ ہو گئے, پرم آنند چھایا رہا اور پرم آنند دے سما کھو جاندا ہے. دکھ دے چ پیڑا دے چ سنتاپ دے چ سما لمبا ہو جاندا ہے, جتنا دکھ گہرا اتنا سما لمبا, جتنی پیڑا زیادہ اتنا سما لمبا, اور جیسے جیسے پیڑا گھٹ دی ہے سمے دی لمبیائی گھٹ دی ہے. رس دے سما چھوٹا ہو جاندہ ہے, پرم آنند دے سما کھو جاندہ ہے. اکال دا چندن واقعی منکھ نو اکال اوستھا چ لے جاندہ ہے, جتھے کال نہیں جتھے سما نہیں جتھے وقت نہیں. پادشاہ کہنے بڑے آنند سی چت میرا نہیں کردا سی, چت نہ بھیو ہمرو آون کے چبھی رہی سرت پرب چرنن میں جیوں تیوں پرب ہم کو سمجھایو ایم کہہ کے اے لوک پٹھایو. جس طرح جویں تویں کر کے پربھو نے مینوں پریرنا دتی, نہیں جانا ہے جانا ہے جانا ہے, حکم نو مندے ہویا اسی آئے. لیکن جاپدا ہے گرو گوبند سنگھ جی مہاراج نے پرشن کھڑا کیتا ہے پرماتما دے کو, جد سرت ایک ہو جاندی ہے پرماتما ساکشات ہوندا ہے اور پرماتما نال گوشتی ہوندی ہے. اس طرح جویں منک پتراں نال گوشتی کردا ہے, برہماں نال گوشتی کردا ہے, پتنی نال گوشتی کردا ہے, دوستاں نال گوشتی کردا ہے, سنت پربھو نال گوشتی کردے ہیں, سنت پرماتما نال گوشتی کردے ہیں. اور ایسی حالت بھی بن جاندی ہے جد پورن طور تے سادھنا کردیاں کردیاں کوئی بھگت چپ کر جاندہ ہے, پھر اتھے پرماتما بولدا ہے. دو کٹھے بولن تو پلے کچھ نہیں پائے گا. دھرم دی مول سادھنا بھی اپنے آپ نوں چپ کران واسطے ہے تاکہ پربھو بولے. مہان نے او مونی جنہ نے اپنے من نوں چپ کرا لیا. اجے او بیرونی سادھنا وچ الجھے ہوئے نے جو صرف زبان نال تے چپ کر لے, مون دھارن کیتا ہے, من بولی جا رہے ہے, اجے پرماتما نوں بولن دا موقع نہیں ملے, اجے پرماتما چپ ہے. سبھیتا بھی یہی کہندی ہے کہ جد ایک بول رہا ہوئے دوسرا چپ کر جائے لگدا ہے اے سبھیتا بھی سنت جنا نے پرماتما تو سیکھی ہے, ایشور تو سیکھی ہے. جن چر تک منکھ دا من بولدا ہے اتنے چر تک پرماتما نہیں بولدا, اور جدوں منک دا من چپ کر جاندا ہے پرماتما بولنا آرمب کر دیندا ہے. اسلامی جگت دے چ ایک بڑی گزب دی کتھا ہے. مصر دے چوہے نے منصور زنید دے مرید کہندے نے ایک دن ایسی گھٹنا گھٹی من چپ کر گیا, بڑی اچھی آواز دچ بول نکلے انل حق انل حق انل حق. زنید نے اے سنے کہ میرے بیٹے سچ دی صدا پرگٹ ہوئی ہے, حق دی آواز باہر نکلی ہے, پر جگت دے جھوٹ دچ اے تال میل نہیں کھائے گی. ہو سکدا ہے کوئی کرم کانڈی شرعی لوگ تینو سزا دین, اس واسطے اج وعدہ کر کہ انل حق انل حق اے تو نہیں آکھنا. حق کہندے نے سچ نو, سچ کہندے نے ایشور نو خدا نو. میں سچ ہو گیا میں سچ ہو گیا منصور اے کہہ رہا سی جس نو کبیر کہندے نے سوئی پھر کے توں بھایا جان کو کہتا اور جنو میں ہور ہور کہندا سی او تے میں خود نکلیا سیم اس طرح منصور کہہ رہے نے زنید کہندے نے اے نہیں کہنا تو منصور کہندے نے اچھا نہیں کماں گا میرے مرشد پر نہیں مینوں تیرے تے بھروسہ نہیں تیری مستی تے بھروسہ نہیں تو خدا دی قسم چک نہیں کہیں گا اچھا قسم خدا نہیں آکھاں گا زنید اسے رات وقت دے میر دے گھر دعوت تے سی کھانا کھان جانا سی او نال منصور نو ملے گیا اتھے بڑے بڑے علماء عمراء فقیر پہلے ہی آئے ہوئے سن دسترخوان تے جد سارے بیٹھے ہیں تو چرچا وارتالاپ شروع ہوئی خدا دی پرماتما دی سروتا کیول منصور باقی بول دے پینے کہیں دے پینے کچھ نہ کچھ اے سروتا بنے آیا ایسی حالت بنی اچھی آواز دے نکل گیا انلحق پکڑے آ گیا کافر ہون دا الزام لگیا 15 دن مقدمہ چلن تو بعد سزائے موت سنائی گئی سولی تے چڑھنا اور جب سولی دی طرف لے جا رہے ہیں تے کھڑا کر دیتا ہے سولی چاڑن لئی زنید کول پہنچے کہندا اے میرے بیٹے میں من دا تو بے قصور ہے پر یاد رکھ بہت وڈے قصور واراں دی بھیڑ دے وچ اک دا بے قصور ہونا بھی قصور ہے میں تیرا دھنواد کرنا آیا تیرے اچ خدا پرگٹ ہویا ہے میں تینو مبارک دین آیا تیری محنت سفل ہوئی پر مینو تیرے تے گلا ہے میں گلا بھی کرنا آیا تو خدا دی قسم چکی سی کہ میں انل حق نہیں آکھاں گا پر تو آکھے ہے کیوں قسم کیوں تو منصور کہندا میرے مرشد میں قسم نہیں توڑی میں قسم چکی سی کہ منصور پر جد خدا ہی بول پوے تو پھر میں کی کرا میری قسم منصور تے چل سکتی ہے میری قسم خدا تے نہیں چل سکتی لگتا ہے گرو گوبند سنگھ جی مہاراج دے اندر اس طرح ہی پربھو بولے نے پرماتم اگے جو بانی ہے اس دا سرلیکھ ہے اکال پرکھ باچ اس کیٹ پرت اکال پرکھ دے بچن میں کیٹ پرتی میں کیڑے پرتی اکال پرکھ نے گرو گوبند سنگھ جی مہاراج نال وارتالاپ کیتی ہے جو بولے نے انہاں بولا نو دھن گرو گوبند سنگھ جی مہاراج اپنی بانی دے کلم بند کردے نے اور کہندے نے اے بول بھی میرے نہیں اکال پرکھ دے نے میں پرماتما دے نے میں سروتا بنیا رہا وقتا پرماتما اور اس وقتا پرماتما دے جڑے بول نے میں اپنی قلم دے لکھ کے جگت دے سامنے رکھ رہے ہیں پربھو میرے نال اس طرح بولے ہے اکال پرکھ واچ اس کیت پرکھ کی بچن نے آپ اس نو توجہ پوروک سرون کرن دی کرپالتا کرو